SBS Radio.
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਦਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਬਾਬੇ ਬੁੱਲੇ ਸ਼ਾਹ ਦਾ ਸ਼ਹਿਰ ਕਸੂਰ ਦੀਆਂ ਤਹਿਸੀਲਾਂ ਦੇ ਵਿੱਚੋਂ ਇੱਕ ਇਲਾਕਾ ਕੰਗਣਪੁਰ, ਔਰ ਉੱਥੋਂ ਪੰਜਾਬੀ ਦਾ ਇੱਕ ਸੂਝਵਾਨ, ਇੱਕ ਸੋਹਣਾ ਸੁਲੱਖਣਾ ਸ਼ਾਇਰ ਇਰਸ਼ਾਦ ਸਿੱਧੂ ਅੱਜ ਸਾਡੇ ਨਾਲ ਮੌਜੂਦ ਨੇ। ਇਹਨਾਂ ਦੀ ਸ਼ਾਇਰੀ, ਇਹਨਾਂ ਦੀ ਗੱਲਬਾਤ, ਇਹਨਾਂ ਦੇ ਵਿਚਾਰ, ਇਹਨਾਂ ਦਾ ਪਿਛੋਕੜ ਔਰ ਇਹਨਾਂ ਦੀ ਸ਼ਖਸੀਅਤ ਬਾਰੇ ਜਾਣਕਾਰੀ ਹੈ, ਜਿਹੜੀ ਕੋਸ਼ਿਸ਼ ਕਰਾਂਗੇ ਕਿ ਇਸ ਸ਼ਾਰਟ ਇੰਟਰਵਿਊ 'ਚ ਤੁਹਾਡੇ ਤੱਕ ਪਹੁੰਚਦੀ ਕਰੀਏ। ਅਸਲਾਮ ਸਿੱਧੂ ਸਾਹਿਬ,
ਵਾਲੇਕੁਮ ਸਲਾਮ,
ਕੀ ਹਾਲ ਚਾਲ ਹੈ?
ਅੱਲਾ ਦਾ ਸ਼ੁਕਰ ਹੈ, ਬਿਲਕੁਲ ਠੀਕ, ਤੁਸੀਂ ਸੁਣਾਓ?
ਮੈਂ ਬਿਲਕੁਲ ਵਧੀਆ ਆਇਆ, ਔਰ ਬੜੀ ਮਿਹਰਬਾਨੀ ਕਿ ਮੇਰੀ ਵਾਰ ਵਾਰ ਦੀ ਜ਼ਿੱਦ ਔਰ ਇਸਰਾਰ ਤੋਂ ਬਾਅਦ ਤੁਸੀਂ ਕੁਛ ਸਮਾਂ ਕੱਢਿਆ, ਲਾਹੌਰ ਆਏ ਔਰ ਇਸ ਇੰਟਰਵਿਊ ਦਾ ਉਪਰਾਲਾ ਕੀਤਾ।
ਜੀ, ਇਹ ਤੁਹਾਡੀਆਂ ਮੁਹੱਬਤਾਂ ਨੇ ਜੀ।
ਸਿੱਧੂ ਸਾਹਿਬ, ਮੈਂ ਉਹੀ ਇੱਕ ਰਵਾਇਤੀ ਸਵਾਲ ਪੁੱਛਾਂਗਾ, ਜੰਮਪਲ ਕਿੱਥੋਂ ਦਾ, ਮੁੱਢਲੀ ਪੜ੍ਹਾਈ ਕਿੱਥੋਂ ਦੀ, ਪਿਛੋਕੜ ਕਿੱਥੋਂ?
ਜੀ, ਮੇਰਾ ਜੰਮਪਲ ਜ਼ਿਲ੍ਹਾ ਕਸੂਰ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਕੰਗਣਪੁਰ। ਕੰਗਣਪੁਰ ਦੇ ਨਾਲ ਇੱਕ ਪਿੰਡ ਹੈ ਚਾਲ ਨੌ, ਉੱਥੋਂ ਦਾ ਮੇਰਾ ਜੰਮਪਲ ਹੈ ਜੀ। ਪ੍ਰਾਇਮਰੀ ਮੈਂ ਚਾਲ ਨੌ ਤੋਂ ਹੀ ਕੀਤੀ, ਮੈਟ੍ਰਿਕ ਮੈਂ ਗੌਰਮੈਂਟ ਹਾਈ ਸਕੂਲ ਮੋਕਲ ਤੋਂ ਕੀਤਾ, ਉਸ ਤੋਂ ਬਾਅਦ ਬੀ ਏ ਮੈਂ ਕੀਤਾ ਗੌਰਮੈਂਟ ਇਸਲਾਮੀਆ ਡਿਗਰੀ ਕਾਲਜ ਕਸੂਰ ਤੋਂ, ਉਸ ਤੋਂ ਬਾਅਦ ਬੀ ਐਡ ਕੀਤਾ ਗੌਰਮੈਂਟ ਐਜੂਕੇਸ਼ਨ ਕਾਲਜ ਲੋਅਰ ਮਾਲ ਲਾਹੌਰ ਤੋਂ, ਤੇ ਐਮ ਏ ਪੰਜਾਬੀ ਕੀਤਾ ਪੰਜਾਬ ਯੂਨੀਵਰਸਿਟੀ ਤੋਂ, ਐਮ ਏ ਹਿਸਟਰੀ ਵੀ ਪੰਜਾਬ ਯੂਨੀਵਰਸਿਟੀ ਤੋਂ, ਐਮ ਐਡ ਮੈਂ ਲਾਮਾ ਇਕਬਾਲ ਓਪਨ ਯੂਨੀਵਰਸਿਟੀ ਤੋਂ ਕੀਤਾ ਜੀ।
ਵਾਹ 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 ਵਾਹ! ਤੇ ਕੰਮ ਕਾਰ, ਰੋਜ਼ੀ ਰੋਟੀ ਫਿਰ ਕਿਹੜੇ ਕੰਮ ਨਾਲ ਜੁੜੀ?
ਜੀ, ਮੈਂ ਟੀਚਰ ਹਾਂ ਮਿਡਲ ਸਕੂਲ 'ਚ, ਅੱਜ ਕੱਲ੍ਹ ਮੈਂ ਹੈਡ ਮਾਸਟਰ ਹਾਂ ਜੀ, ਮਿਡਲ ਸਕੂਲ ਮੇਰ ਚੰਦ ਵਾਲਾ ਕੰਗਣਪੁਰ ਦੇ ਨਾਲ ਹੀ ਹੈ ਜੀ।
ਸਿੱਧੂ ਸਾਹਿਬ, ਤੁਹਾਡੇ ਨਾਂ ਦਾ ਜਿਹੜਾ ਅਸਲ ਚਾਨਣ ਆ, ਉਹ ਤਾਂ ਪੰਜਾਬੀ ਗਜ਼ਲ ਦੇ ਖੇਤਰ ਦੇ ਵਿੱਚ ਲਿਸ਼ਕਾ ਮਾਰਦਾ ਹੈ। ਮੈਂ ਚਾਹੁੰਦਾ ਹਾਂ ਕਿ ਗੱਲਬਾਤ ਦੀ ਸ਼ੁਰੂਆਤ ਹੈ ਜਿਹੜੀ, ਉਹ ਆਪਣੀ ਕਿਸੇ ਪੰਜਾਬੀ ਗਜ਼ਲ ਦੇ ਸ਼ੇਰਾਂ ਦੇ ਨਾਲ ਸ਼ੁਰੂ ਕਰੋ, ਫਿਰ ਗੱਲ 'ਚੋਂ ਗੱਲ ਤੇ ਤੰਦ 'ਚੋਂ ਤੰਦ ਨਿਕਲੇਗਾ।
ਮੇਰੀ ਕਿਤਾਬ ਰਹਿਤਲ ਵਲੀਆਂ ਵਰਗੀ, ਉਹਦੇ 'ਚੋਂ ਇੱਕ ਗਜ਼ਲ ਹੈ, ਇੱਕੇ ਰੁੱਖ ਤੇ ਪਲ ਕੇ ਚਿੜੀਆਂ, ਇੱਕੇ ਰੁੱਖ ਤੇ ਪਲ ਕੇ ਚਿੜੀਆਂ, ਰਹਿ ਨਾ ਸਕੀਆਂ ਰਲ ਕੇ ਚਿੜੀਆਂ, ਤੇ ਬਾਜ਼ ਕਮੀਨੇ ਕੱਚੀਆਂ ਖਾ ਗਏ, ਬੰਦੇ ਖਾ ਗਏ ਤਲ ਕੇ ਚਿੜੀਆਂ, ਇੱਕ ਇੱਕ ਪਿੰਜਰੇ ਪਾ ਦਿੰਦੇ ਨੇ ਮਾਪੇ ਹੱਥੀਂ ਵਲ ਕੇ ਚਿੜੀਆਂ, ਤੇ ਮੁੜ ਕੇ ਜੰਗਲੀ ਜਾ ਵੜੀਆਂ ਨੇ ਸ਼ਹਿਰਾਂ ਤੋਂ ਸੜ ਬਲ ਕੇ ਚਿੜੀਆਂ, ਤੇ ਲੈ ਨੀ ਮਾਏ ਟੁਰ ਚੱਲੀਆਂ ਨੀ ਸ਼ਗਣਾਂ ਦੇ ਰੰਗ ਮਲ ਕੇ ਚਿੜੀਆਂ, ਦੁੱਖ ਦੇ ਗੀਤ ਸੁਣਾਵਣ ਸੰਧੂ ਘਰ ਘਰ ਉਮਰੋਂ ਟਲ ਕੇ ਚਿੜੀਆਂ।
ਬਹੁਤ ਆਲਾ ਸੰਧੂ ਸਾਹਿਬ। ਅੱਛਾ, ਇਹ ਦੱਸੋ ਕਿ ਪੰਜਾਬੀ ਸ਼ਾਇਰੀ ਜਾਂ ਵੈਸੇ ਸ਼ਾਇਰੀ ਦੀ ਸ਼ੁਰੂਆਤ ਜਿਹੜੀ ਪੰਜਾਬੀ ਤੋਂ ਅੱਡ ਅਗਰ ਕਿਸੇ ਹੋਰ ਭਾਸ਼ਾ 'ਚ ਵੀ ਕੀਤੀ ਹੈ, ਤੇ ਸ਼ੁਰੂਆਤ ਬਾਰੇ ਦੱਸਿਆ ਜੇ, ਕਦੋਂ ਲਿਖਣ ਵਾਲ ਆਏ, ਕਿਹੜੇ ਦੌਰ ਦੇ ਵਿੱਚ ਆਏ, ਉਹਦੀ ਵਜ੍ਹਾ ਕੀ ਸੀ?
ਜੀ, ਮੈਂ 87 ਤੋਂ ਲਿਖ ਰਿਹਾ, ਕਾਲਜ ਦੌਰ ਸੀ ਡਿਗਰੀ ਕਾਲਜ ਕਸੂਰ ਦਾ ਹੀ, ਤੇ ਉਦੋਂ ਮੈਂ ਸੈਂਕੜ ਈਅਰ ਦਾ ਸਟੂਡੈਂਟ ਹੁੰਦਾ ਸਾਂ। ਬਸ ਉਹ ਕਾਲਜ ਦਾ ਮਾਹੌਲ ਹੀ ਇਸ ਕਿਸਮ ਦਾ ਸੀ, ਕੋਈ ਦੋਸਤ ਸੀ ਅਖਤਰ ਸੰਧੂ ਸਾਹਿਬ ਸਨ, ਮੇਰੇ ਕਜ਼ਨ ਵੀ ਨੇ, ਦੋਸਤ ਵੀ ਨੇ, ਅੱਜ ਕੱਲ੍ਹ ਪ੍ਰੋਫੈਸਰ ਨੇ, ਉਹ ਮੇਰੇ ਤੋਂ ਪਹਿਲੇ ਸ਼ਾਇਰੀ ਕਰਦੇ ਸੀ, ਮੈਂ ਵੀ ਉਹਨਾਂ ਨੂੰ ਵੇਖ ਕੇ ਸ਼ਾਇਰੀ ਸ਼ੁਰੂ ਕਰ ਦਿੱਤੀ, ਤੇ ਬਸ ਫਿਰ ਚੱਲ ਸੋ ਚੱਲ ਜੀ।
ਕਹਿੰਦੇ ਨੇ ਕਿ ਇਹ ਤੇ ਅੰਦਰ ਦੀਆਂ ਪੀੜਾਂ ਨੇ ਜਿਹੜੀਆਂ, ਉਹ ਜਦੋਂ ਅੱਖਰਾਂ ਦਾ ਰੂਪ ਧਾਰਦੀਆਂ ਨੇ ਤੇ ਫਿਰ ਸ਼ਾਇਰੀ ਬਣਦੀ, ਵੇਖਾ ਵੇਖੀ ਵੀ ਹੋ ਜਾਂਦੀ?
ਨਹੀਂ, ਵੇਖਿਆ ਵੇਖੀ ਜ਼ਰੂਰੀ ਨਹੀਂ, ਪੀੜ ਹੋਵੇ ਤਾਂ ਵੇਖ ਕੇ ਪੁੰਗਰਦੀ, ਐਵੇਂ ਨਹੀਂ ਪੁੰਗਰਦੀ, ਤੇ ਪੀੜਾਂ ਬੜੀਆਂ ਨੇ ਜੀ, ਕਈ ਪੀੜਾਂ ਹੁੰਦੀਆਂ ਨੇ ਜਿਹਦੇ ਚ ਸਾਡੇ ਆਮ ਤੌਰ ਤੇ ਇਹ ਲਿਆ ਜਾਂਦਾ ਕਿ ਇਸ਼ਕ ਦੀ ਪੀੜ ਸਭ ਤੋਂ ਸ਼ਾਇਰੀ 'ਚ ਜ਼ਿਆਦਾ ਅਸਰ ਕਰਦੀ ਹੈ। ਮੈਂ ਸਮਝਣਾ ਇਸ਼ਕ ਦੀ ਪੀੜ ਕੋਈ ਜ਼ਰੂਰੀ ਨਹੀਂ ਹੈਗੀ, ਹੋਰ ਵੀ ਪੀੜਾਂ ਬੜੀਆਂ ਨੇ ਸਾਡੇ ਮਾਸ਼ਰੇ 'ਚ, ਘਰ ਦੀਆਂ ਪੀੜਾਂ, ਦੁੱਖ ਮਾਪਿਆਂ ਦਾ, ਰਿਸ਼ਤੇਦਾਰਾਂ ਦਾ, ਬੜੇ ਦੁੱਖ ਨੇ ਜਿਹੜੇ ਸ਼ਾਇਰੀ ਕਰਨ ਤੇ ਮਜਬੂਰ ਕਰ ਦਿੰਦੇ ਨੇ। ਦੂਜੀ ਇਹ ਗੱਲ ਹੈ ਕਿ ਅੱਲਾ ਵੱਲੋਂ ਵੀ ਚੁਣਿਆ ਹੁੰਦਾ ਹੈ।
ਵਾਹ ਵਾਹ! ਅਸੀਂ ਸਿੰਧੂ ਸਾਹਿਬ ਦੀ ਗਜ਼ਲ ਦਾ ਰੂਪ ਤੇ ਵੇਖ ਲਿਆ, ਤੇ ਅੰਦਰਲਾ ਸ਼ਾਇਰ ਨਜ਼ਮ ਦੀ ਸ਼ਕਲ 'ਚ ਜ਼ਰਾ ਬਾਹਰ ਆਵੇ ਤੇ ਸੁਣਨ ਵਾਲਿਆਂ ਨੂੰ ਕੀ ਸੁਣਾਏਗਾ?
ਜੀ, ਮੇਰੀ ਨਜ਼ਮਾਂ ਦੀ ਕਿਤਾਬ ਵਗੱਜ, ਜਿਹੜੀ 2017 'ਚ ਇੱਧਰ ਵੀ ਛਪੀ, ਗੁਰਮੁਖੀ 'ਚ ਆਉਣੀ, ਉੱਧਰ ਵੀ ਛਾਪ ਗਈ ਹੈ, ਚੜ੍ਹਦੇ ਪੰਜਾਬ ਵੀ। ਭੁੱਲਿਆ ਹੀ ਨਹੀਂ ਗਲੀ 'ਚੋਂ ਲੰਘਦਾ ਠੰਡੀ ਵਾਹ ਦਾ ਬੁੱਲਾ, ਭੁੱਲਿਆ ਹੀ ਨਹੀਂ ਗਲੀ 'ਚੋਂ ਲੰਘਦਾ ਠੰਡੀ ਵਾਹ ਦਾ ਬੁੱਲਾ, ਖੂਹ ਨੂੰ ਜਾਂਦੀ ਰਾਹ ਤੇ ਮਿਲਿਆ ਸੱਜਰੇ ਚੰਨ ਦਾ ਟੋਟਾ, ਤੇ ਸ਼ਿਖਰ ਦੁਪਹਿਰੀ ਕੋਠੇ ਚੜ੍ਹ ਕੇ ਕਿਣਵੇਂ ਲਾਉਂਦਾ ਬੱਦਲ, ਤੇ ਸਾਂਝੀ ਕੰਧ ਤੇ ਨਿੱਤ ਖਲੋ ਕੇ ਹੱਸਦਾ ਫੁੱਲ ਗੁਲਾਬੀ, ਭੁੱਲਿਆ ਹੀ ਨਹੀਂ ਬਾਰੀ ਦੇ ਵਿੱਚ ਸੂਰਜ ਭਖਦਾ ਹੋਇਆ, ਅੱਧੀ ਰਾਤੀ ਪਿੰਡ ਦੀ ਗੁੱਠ ਤੇ ਬਲਦਾ ਬੁਝਦਾ ਦੀਵਾ, ਨਹਿਰ ਦੇ ਕੰਢੇ ਲੱਗਿਆ ਹੋਇਆ ਗੁੰਦੇ ਰੂਪ ਦਾ ਮੇਲਾ, ਜਿੱਥੇ ਐਸੀ ਇੱਕ ਇੱਕ ਰੁੱਖ ਦੀ ਸਜਣਾ ਵਰਗੀ ਛਾਂ, ਇੰਜ ਲੱਗਦਾ ਹੈ ਛੱਡ ਆਇਆ ਵਾਂ ਅੱਖਾਂ ਉਸੇ ਥਾਂ।
ਵਾਹ ਵਾਹ, ਬਹੁਤ ਆਲਾ ਸਿੰਧੂ ਸਾਹਿਬ। ਅੱਛਾ, ਇਹ ਦੱਸੋ ਕਿ ਕਿਤਾਬਾਂ ਦੀ ਕੁੱਲ ਗਿਣਤੀ ਕੀ ਹੈ, ਨਾਂ ਕੀ ਹੈ, ਕਿਹੜੇ ਕਿਹੜੇ ਸੰਚ ਛਪੀਆਂ, ਇਸ ਬਾਰੇ ਜਾਣੂ ਕਰਾਣਾ?
ਜੀ, ਮੇਰੀ ਪਹਿਲੀ ਕਿਤਾਬ ਅੰਬਰੋਂ ਅੱਗੇ ਹੱਥ ਗਜ਼ਲਾਂ ਨਜ਼ਮਾਂ ਦੀ ਸੀ, 2009 'ਚ ਪੰਜਾਬੀ ਮਰਕਜ਼ ਲਾਹੌਰ ਵੱਲੋਂ ਛਪੀ। ਦੂਜੀ ਕਿਤਾਬ ਮੇਰੀ ਰਹਿਤਲ ਵਲੀਆਂ ਵਰਗੀ, 2016 'ਚ ਪੰਜਾਬੀ ਮਰਕਜ਼ ਤੋਂ ਹੀ ਛਪੀ, ਕੱਲੀਆਂ ਗਜ਼ਲਾਂ ਸੁਣੇ ਦੇ 'ਚ। ਤੀਸਰੀ ਕਿਤਾਬ ਮੇਰੀ ਵਗਾਜ ਸੀ ਨਜ਼ਮਾਂ ਦੀ 2017 ਛਪੀ, ਇਹ ਵੀ ਪੰਜਾਬੀ ਮਰਕਜ਼ ਵੱਲੋਂ ਹੀ ਛਪੀ। ਆਹ ਮੇਰੀ ਮਹੀਨਾ ਪਹਿਲੇ ਕਿਤਾਬ ਛਪੀ ਖੋ ਖੋ ਅੱਗਾਂ ਲੱਗੀਆਂ, ਇਹ ਪੰਜਾਬ ਸਾਂਝ ਵੱਲੋਂ ਛਪੀ ਹੈ ਜੀ।
ਗਜ਼ਲਾਂ ਦੀ ਨਜ਼ਮਾਂ ਦੀ
ਜੀ, ਇਹਨਾਂ ਚੋਂ ਵਗਾਜ ਨਜ਼ਮਾਂ ਨੇ ਤੇ ਕੋ ਕੋ ਅੱਗਾਂ ਲੱਗੀਆਂ ਗਜ਼ਲਾਂ ਦੀ ਕਿਤਾਬ ਹੈ।
ਨਸਰ ਵਾਲੇ ਪਾਸੇ ਸਿੰਧੂ ਸਾਹਿਬ ਕਿਉਂ ਨਹੀਂ ਆਏ?
ਬਸ ਮੇਰੇ ਅੰਦਰ ਕਹਾਣੀਕਾਰ ਹੀ ਨਹੀਂ ਹੈਗਾ ਸੀ। ਕੋਈ ਮਜ਼ਮੂਨ ਲਿਖਦੇ ਰਹੇ ਪਹਿਲੇ ਪੰਜਾਬੀ ਚ, ਸਵੇਰ ਚ ਛਾਪਦੇ ਰਹੇ, ਕੋਈ ਇੱਕ ਦੋ ਕਹਾਣੀਆਂ ਵੀ ਛਪੀਆਂ ਸੀ ਪੰਜਾਬੀ ਰਸਾਲੇ ਚ, ਡਾਕਟਰ ਫਕੀਰ ਮੁਹੰਮਦ ਫਕੀਰ ਵਾਲੇ, ਉਹਨਾਂ ਦਾ ਜਿਹੜਾ ਜੁਨੇਦ ਅਕਰਮ ਸਾਹਿਬ ਛਾਪਦੇ ਸੀ। ਤੇ ਸਾਡੇ ਇੱਕ ਗੁਰੂ ਨੇ ਉਹਨਾਂ, ਅਸੀਂ ਦੋ ਇੱਕੋ ਪਿੰਡ ਦੇ ਬੰਦੇ ਆ, ਇੱਕ ਬੜਾ ਨਾਮਵਰ ਨਾਂ ਹੈ ਅਲੀ ਅਨਵਰ ਅਹਿਮਦ ਕਹਾਣੀਕਾਰ ਨੇ, ਤੇ ਪਾਲ ਸਾਹਿਬ ਜਮੀਲ ਅਹਿਮਦ ਪਾਲ ਸਾਹਿਬ ਸਾਡੇ ਮੁਰਸ਼ਦ ਸੀ, ਉਹਨਾਂ ਮੇਰੀ ਡਿਊਟੀ ਸ਼ਾਇਰੀ ਤੇ ਲਾ ਦਿੱਤੀ। ਉਹ ਉਦੋਂ ਸ਼ਹਿਰ ਸਨ, ਉਹਨਾਂ ਦੀ ਡਿਊਟੀ ਕਹਾਣੀ ਤੇ ਲਾ ਦਿੱਤੀ। ਬਸ ਫਿਰ ਅਸੀਂ ਉਹਨਾਂ ਦਾ ਹੁਕਮ ਮੰਨ ਕੇ, ਇੱਕ ਬੰਦਾ ਸ਼ਾਇਰੀ ਤੇ ਹੋ ਗਿਆ ਕਿ ਕਹਾਣੀ ਤੇ ਹੋ ਗਿਆ।
ਵਾਹ ਵਾਹ, ਬਹੁਤ ਆਲਾ ਨਿਆਜ਼ਮੰਦੀ, ਔਰ ਉਸ ਨਿਆਜ਼ਮੰਦੀ ਨੂੰ ਫਿਰ ਰੱਬ ਨੇ ਭਾਗ ਲਾਇਆ।
ਉਸ ਨਿਆਜ਼ਮੰਦੀ ਨੂੰ ਔਰ ਉਹਨਾਂ ਦੇ ਹੁਕਮ ਨੂੰ ਭਾਗ ਵੀ ਲੱਗਾ। ਮੇਰੀ ਰਹਿਤਲ ਵਲੀਆਂ ਵਰਗੀ ਨੂੰ ਮਸੂਦ ਖੱਦਰਪੋਸ਼ ਅਵਾਰਡ ਮਿਲਿਆ, ਦੂਸਰਾ ਅਵਾਰਡ ਮਿਲਿਆ, ਔਰ ਉਹ ਹੀ ਰਹਿਤਲ ਵਲੀਆਂ ਵਰਗੀ ਮੈਂ ਸਮਝਣਾ ਕਿ ਜਿੰਨਾ ਉਹਨੂੰ ਚੜ੍ਹਦੇ ਪੰਜਾਬ ਚ ਪਿਆਰ ਮਿਲਿਆ, ਹਰ ਸਕੂਲ ਹਰ ਕਾਲਜ ਚ ਹਰ ਘਰ ਚ ਇੱਕ ਨਾ ਇੱਕ ਗਜ਼ਲ ਜਿਹੜੀ ਇਹਨਾਂ ਰੋਜ਼ਾਨਾ ਹੀ ਪੜ੍ਹੀ ਜਾਂਦੀ ਜਾਂ ਗਾਈ ਜਾਂਦੀ ਹੈ। ਔਰ ਮੈਂ ਉਹਨਾਂ ਦਾ, ਚੜ੍ਹਦੇ ਪੰਜਾਬ ਦੇ ਮਿੱਤਰਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਜਿਹਨਾਂ ਮੈਨੂੰ ਇੰਨਾ ਪਿਆਰ ਦਿੱਤਾ। ਹੁਣ ਮੇਰੀ ਕਿਤਾਬ ਵਗਾਜ ਆ ਰਹੀ ਹੈ, ਮੈਨੂੰ ਉਮੀਦ ਹੈ ਮੈਨੂੰ ਉਸ ਤੋਂ ਬਾਅਦ ਪਿਆਰ ਮਿਲੇਗਾ।
ਰੱਬ ਨੇ ਚਾਹਿਆ ਜੀ, ਇਹ ਬੜੇ ਇੱਕ ਮਾਨਤਾ ਵਾਲੀ ਗੱਲ ਹੈ ਕਿ ਤੁਹਾਡਾ ਲਿਖਿਆ ਜਿਹੜਾ ਉਹਦਾ ਗੁਰਮੁਖੀ ਦੇ ਵਿੱਚ ਵੀ ਉਲੱਥਿਆ ਹੋਈ, ਔਰ ਉੱਥੋਂ ਦੇ ਜਿਹੜੇ ਇਸ ਖਤ ਨੂੰ ਸਮਝਣ ਵਾਲੇ ਨੇ ਉਹਨਾਂ ਤੱਕ ਕਮ ਅਜ਼ ਕਮ ਤੁਹਾਡੇ ਖਿਆਲ ਜਿਹੜੇ ਨਰੋਏ ਸ਼ਾਇਰੀ ਦੀ ਸ਼ਕਲ ਦੇ ਵਿੱਚ ਹੈ ਨੇ ਉਹ ਪਹੁੰਚਦੇ ਹੋਏ। ਪੰਜਾਬ, ਪੰਜਾਬੀ, ਪੰਜਾਬੀਅਤ ਦੀ ਗੱਲ ਕਰਨਾ ਚਾਹਾਂਗਾ ਤੁਹਾਡੇ ਨਾਲ। ਬਹੁਤ ਸਾਰੇ ਐਸੇ ਇਕੱਠ, ਇਹਤਜਾਜ, ਜਲਸੇ, ਜਲੂਸ, ਸਰਕਾਰ ਕੋਲੋਂ ਮਾਨਤਾ ਮੰਗਣ ਦੇ ਵਾਸਤੇ ਕੱਢੀਆਂ ਔਰ ਰੈਲੀਆਂ ਨੇ ਜਿਹੜੀਆਂ, ਉਹਨਾਂ 'ਚ ਮੈਂ ਤੁਹਾਨੂੰ ਅੱਗੇ ਅੱਗੇ ਵੇਖਿਆ, ਜੋਸ਼ ਦਵਾਉਂਦਿਆਂ ਲੋਕਾਂ ਨੂੰ ਵੇਖਿਆ। ਇਹ ਪੰਜਾਬੀ ਦੇ ਨਾਲ ਵਰਿਆਂ ਤੋਂ ਚੱਲਾ ਆਉਂਦਾ ਧਰੋਹ ਆ ਜਿਹੜਾ, ਇਹ ਕਦੇ ਮੁੱਕੇਗਾ? ਇਸ ਪੰਜਾਬ 'ਚ, ਲਹਿੰਦੇ ਪੰਜਾਬ 'ਚ ਪੰਜਾਬੀ ਨੂੰ ਉਹਦਾ ਮੁਕਾਮ ਲੱਭੇਗਾ? ਕੀ ਸਮਝਦੇ ਹੋ?
ਮੇਰੇ ਤੁਹਾਡੀ ਗੱਲ ਸੁਣ ਕੇ ਲੂੰ ਕੰਡੇ ਖੜੇ ਹੋ ਗਏ ਨੇ। ਮੈਨੂੰ ਪੂਰੀ ਉਮੀਦ ਹੈ ਪੰਜਾਬੀ ਕਦੀ ਨਹੀਂ ਮਰੇਗੀ, ਪੰਜਾਬੀ ਲਾਗੂ ਵੀ ਹੋਵੇਗੀ, ਔਰ ਉਹਦਾ ਮੈਂ ਨਾ ਵੇਂਦਾ ਰਹਿੰਦਾ, ਮੈਨੂੰ ਨਤੀਜਾ ਦਿਸ ਰਿਹਾ। ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਪੰਜਾਬੀ ਦਾ ਸ਼ਹਿਰ ਹੀ ਨਹੀਂ ਲੱਭਦਾ ਸੀ। ਅੱਜ ਅੱਲਾ ਦੇ ਫਜ਼ਲ ਨਾਲ ਸਾਡੇ ਇੱਧਰ ਦੇ ਪੰਜਾਬ 'ਚ ਵੀ, ਉੱਧਰ ਦੇ ਪੰਜਾਬ 'ਚ ਵੀ ਜਿੰਨੇ ਵੀ ਸ਼ਹਿਰ ਇਹ ਪੰਜਾਬੀ 'ਚ ਹੋ ਰਹੇ ਨੇ, ਕਿਸੇ ਹੋਰ ਜ਼ਬਾਨ 'ਚ ਨਹੀਂ ਹੋ ਰਿਹਾ। ਔਰ ਮੈਂ ਨਹੀਂ ਵੇਖਿਆ ਵੀ ਕਿਸੇ ਸ਼ਹਿਰ 'ਚ ਕਦੀ ਕੋਈ ਇਕੱਲਾ ਉਰਦੂ ਮੁਸ਼ਾਇਰਾ ਰੱਖਿਆ ਹੋਵੇ, ਲੇਕਿਨ ਪੰਜਾਬ 'ਚ ਸਾਡੇ ਹਰ ਸ਼ਹਿਰ 'ਚ ਪੰਜਾਬੀ ਮੁਸ਼ਾਇਰੇ ਹੁੰਦੇ ਨੇ। ਦੂਜੀ ਗੱਲ, ਮੈਂ ਪਹਿਲੇ ਪਹਿਲੇ ਮਯੂਸ ਹਾਂ, ਲੇਕਿਨ ਜਦੋਂ ਮੈਂ ਸ਼ਾਇਰੀ ਸ਼ੁਰੂ ਕੀਤੀ ਜਾਂ ਮੇਰੀ ਸ਼ਾਇਰੀ ਫੇਸਬੁੱਕ 'ਤੇ ਆਈ ਖਾਸ ਕਰ, ਉਸ ਤੋਂ ਬਾਅਦ ਮੈਨੂੰ ਪੰਜਾਬੀ ਵੱਧਦੇ ਹੀ ਨਜ਼ਰ ਆਏ ਨੇ, ਪੰਜਾਬੀ ਘੱਟਦੇ ਨਹੀਂ ਨਜ਼ਰ ਆਏ। ਔਰ ਮੈਂ ਇਹ ਜ਼ਾਤੀ ਤਜਰਬਾ ਵੀ ਕੀਤਾ, ਮੈਂ ਇਹ ਗੱਲ ਸ਼ੇਅਰ ਕਰਾਂਗਾ। ਮੇਰੀ ਸ਼ਾਦੀ ਹੋਈ ਤੇ ਮੇਰੀ ਸਾਰੀ ਫੈਮਿਲੀ, ਸਸੁਰਾਲੀ ਫੈਮਿਲੀ ਉਰਦੂ ਬੋਲਦੀ ਸੀ, ਔਰ ਮੇਰੀ ਬੇਗਮ ਮੈਨੂੰ ਉਰਦੂ ਬੋਲਣ ਤੇ ਮਜਬੂਰ ਕਰਦੀ ਸੀ, ਲੇਕਿਨ ਮੈਂ ਉਹਨਾਂ ਨੂੰ ਮਜਬੂਰ ਕੀਤਾ। ਮੈਂ ਉਹਨਾਂ ਨੂੰ ਦੱਸਿਆ ਵੀ ਕਿਰਦਾਰ ਦਾ ਤਲਕ, ਸੁਲਝੇਪਣ ਦਾ ਤਲਕ ਕਿਰਦਾਰ ਨਾਲ ਹੈ, ਕੋਈ ਮਜ਼ਹਬ ਹੈ ਤੇ ਆਪਣੇ ਕਿਰਦਾਰ ਨਾਲ ਹੈ, ਜ਼ਬਾਨ ਨਾਲ ਨਹੀਂ ਹੈ। ਤੇ ਸਾਡੀ ਪੰਜਾਬੀ ਵਰਗੀ ਮਿੱਠੀ ਬੋਲੀ ਦੁਨੀਆਂ ਦੇ ਕਿਸੇ ਕੋਨੇ ਤੇ ਨਹੀਂ ਮਿਲਦੀ, ਤੇ ਮੈਨੂੰ ਮਾਣ ਹੈ, ਫਖਰ ਹੈ ਕਿ ਮੈਂ ਪੰਜਾਬੀ ਹਾਂ। ਮੈਂ ਅਕਸਰ ਲਿਖਦਾ ਵੀ ਰਹਿੰਦਾ, ਮੇਰੀ ਸ਼ਾਇਰੀ 'ਚ ਵੀ ਆ, ਰੈਲੀਆਂ 'ਚ ਵੀ।
ਮੈਂ ਇਹੀ ਤਾਂ ਕਹਿਣਾ ਚਾਹੁੰਦਾ ਹੈ ਕਿ ਬੋਲੀ ਦੇ ਨਾਲ ਮੁਹੱਬਤ 'ਚ ਅਲੀਕੇ ਅੱਖਰ ਨੇ ਜਿਹੜੇ, ਉਹਨਾਂ 'ਚ ਕੋਈ ਸਾਡੇ ਸੁਣਨਾਲਿਆਂ ਦੇ ਨਾਲ ਸਾਂਝਾ ਕਰੋ।
ਸੀਨਾ ਤਾਣ ਕੇ ਅੱਪੜ ਗਏ ਨੇ ਸਭ ਦੇ ਕੋਲ ਪੰਜਾਬੀ ਦੇ, ਭਗਤ ਸਿੰਘ ਤੇ ਦੁੱਲੇ ਵਾਂਗੂ ਮੇਰੇ ਬੋਲ ਪੰਜਾਬੀ ਦੇ, ਖਿੜਖਿੜ ਹੱਸਦਾ ਸੋਹਣਾ ਫੁੱਲ ਗੁਲਾਬ ਜਿਹਾ ਹੀ ਲੱਗਦਾ ਹੈ, ਮੈਨੂੰ ਮੇਰਾ ਸੱਜਣ ਵੀ ਪੰਜਾਬ ਜਿਹਾ ਹੀ ਲੱਗਦਾ ਹੈ, ਤੇ ਕੋਈ ਜਦੋਂ ਵੀ ਪੰਜਾਬੀ ਬੋਲੇ ਮੂੰਹ ਵਿੱਚੋਂ ਖੰਡ ਕਿਰਦੀ।
ਸਿੱਧੂ ਸਾਹਿਬ, ਜਿੱਦਾਂ ਤੁਸੀਂ ਆਖਿਆ ਕਿ ਤੁਹਾਡੀ ਸ਼ਾਇਰੀ ਦੇ ਵਿੱਚ ਵੰਡ ਦਾ ਦੁੱਖ ਔਰ ਪਾਖਾ ਜਿਹੜਾ ਉਹ ਵੀ ਮੌਜੂਦ ਆ, ਮੇਰੀ ਮਾਂ, ਮੇਰੀ ਨਾਨੀ ਦੱਸਦੀ ਕਿ ਵਰਿਆਂ ਤੱਕ ਤੇ ਲਹਿੰਦੇ ਪੰਜਾਬ 'ਚ ਆ ਕੇ ਲੋਕ ਧੀਆਂ ਦਾ ਜਾਂ ਪੁੱਤਰਾਂ ਦਾ ਰਿਸ਼ਤਾ ਕਰਨ ਲੱਗੇ, ਪੁੱਛਦੇ ਸੀਗੇ ਕਿ ਤੁਸੀਂ ਮਹਾਜਰ ਜੇ ਜਾਂ ਇੱਥੋਂ ਦੇ ਜੇ। ਇਹ ਹੁਣ ਕੋਈ ਜਿਹੜੇ 70-75 ਵਰੇ ਲੰਘ ਗਏ ਨੇ, ਇਸ ਤੋਂ ਬਾਅਦ ਸਮਝਦੇ ਜੇ ਕਿ ਕੋਈ ਸਾਡੇ ਮੁਆਸ਼ਰੇ ਵੱਲੋਂ ਕੋਈ ਇਹਦੇ 'ਚ ਬਦਲਾਅ ਆਇਆ, ਇਸ ਰਵੱਈਏ ਦੇ ਵਿੱਚ ਆਇਆ ਕਿ ਹਜੇ ਵੀ ਉਹ ਕੋਈ ਜ਼ਹਿਰ ਉੱਥੇ ਮੌਜੂਦ ਮਿਲਦਾ?
ਮੈਨੂੰ ਤਾਂ ਜੀ ਸ਼ਹਿਰਾਂ ਦਾ ਪਤਾ ਨਹੀਂ, ਪਿੰਡਾਂ 'ਚ ਤਾਂ ਕੋਈ ਇਸ ਕਿਸਮ ਦੀ ਕੋਈ ਗੱਲ ਨਹੀਂ ਰਹਿ ਗਈ। ਮਾਜਰ ਤੇ ਇੱਥੋਂ ਦੇ ਲੋਕ ਅੱਜ ਕੱਲ ਇੰਨੇ ਕੁ ਆਪਸ 'ਚ ਰਲ ਚੁੱਕੇ ਨੇ, ਮਿਕਸ ਹੋ ਚੁੱਕੇ ਨੇ ਕਿ ਮਾਜਰ ਪੰਜਾਬੀ ਦੀ ਕੋਈ ਪਹਿਚਾਣ ਹੀ ਨਹੀਂ ਰਹਿ ਗਈ, ਇੰਝ ਹੀ ਲੱਗਦਾ ਜਿਵੇਂ ਇੱਥੋਂ ਦੇ ਹੀ ਨੇ। ਤੇ ਸ਼ਹਿਰਾਂ ਦੇ ਮਾਹੌਲ ਦਾ ਪਤਾ ਨਹੀਂ, ਸ਼ਾਇਦ ਹਾਲੇ ਉੱਥੇ ਵੀ ਜਿਹੜੇ ਉੱਧਰ ਦੇ ਆਏ ਪੰਜਾਬੀਆਂ ਨੂੰ ਮਾਜਰ ਸਮਝਿਆ ਜਾਂਦਾ ਹੋਵੇ, ਪਿੰਡਾਂ 'ਚ ਤਾਂ ਕੋਈ ਕਿਸੇ ਕਿਸਮ ਦਾ ਫਰਕ ਨਹੀਂ ਰਹਿ ਗਿਆ।
ਆਖਰੀ ਸਵਾਲ, ਕਿਉਂਕਿ ਸਮੇਂ ਦੀ ਕੁਛ ਕੈਦ ਹੈ ਜੀ, ਸੀਗਾ ਕਿ ਵਾਹਵਾ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਦੇ। ਸੱਤ ਸਮੁੰਦਰ ਪਾਰ ਵਾਸਤੇ ਉਹ ਸਭ ਲੋਕ ਜਿਹੜੇ ਤੁਹਾਡੀ ਆਵਾਜ਼ ਸੁਣ ਰਹੇ ਨੇ, ਜਿਹੜੇ ਬੋਲੀ ਦੇ ਨਾਲ ਜੁੜੇ ਨੇ ਜਾਂ ਬੋਲੀ ਦੇ ਪੁੱਤਰ ਨੇ, ਇੱਥੇ ਬਹਿ ਕੇ ਉਹਨਾਂ ਨੂੰ ਕੀ ਸੁਣਾ ਦਓਗੇ?
ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿ ਸਾਡੀ ਪੰਜਾਬੀ ਏ ਮਾਂ ਬੋਲੀ ਏ ਜਿਹੜੀ ਪਤਾ ਨਹੀਂ ਕਿਉਂ ਮਾਰੀ ਜਾ ਰਹੀ ਏ, ਅਸੀਂ ਅਗਰ ਸਾਡੇ ਤਿੰਨ ਪੰਜਾਬ ਬਣ ਚੁੱਕੇ ਨੇ, ਚੜ੍ਹਦਾ ਲਹਿੰਦਾ ਤੇ ਯੂਰਪੀ ਪੰਜਾਬ, ਜਿੰਨੇ ਵੀ ਮਤਲਬ ਇਹਦੇ ਚ ਮੁਲਕ ਆਉਂਦੇ ਨੇ ਸਾਡੇ ਬੈਠੇ ਨੇ, ਮੈਨੂੰ ਪੱਕ ਕੇ ਔਰ ਮੇਰਾ ਮੈਸੇਜ ਵੀ ਇਹੀ ਹੈ, ਮੇਰਾ ਪੈਗਾਮ ਵੀ ਇਹੀ ਹੈ ਕਿ ਜਿਸ ਦਿਨ ਕੋਈ 100 ਪੰਜਾਬੀ ਸੁੱਚਾ ਪੰਜਾਬੀ ਇਕੱਠਾ ਹੋ ਗਿਆ, ਇਹ ਪੰਜਾਬੀ ਨੂੰ ਕੋਈ ਰੋਕ ਨਹੀਂ ਸਕੇਗਾ। ਜਿਹਦੇ ਵਾਸਤੇ ਜਿੱਥੇ ਵੀ ਕੋਈ ਦੋਸਤ ਬੈਠਾ ਹੈ, ਮਿੱਤਰ ਬੈਠਾ ਹੈ, ਉਹ ਜਿੰਨੀ ਮਿਹਨਤ ਕਰ ਸਕਦਾ ਪੰਜਾਬੀ ਲਈ ਮਿਹਨਤ ਕਰੋ, ਸਾਡੀ ਇਹ ਬੋਲੀ ਸਾਥੋਂ ਖੁਸ ਗਈ ਤੇ ਅਸੀਂ ਆਨੇ ਦੀ ਨਹੀਂ ਰਹਿਣਾ।
ਸਿੱਧੂ ਸਾਹਿਬ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵੇਲੇ ਚੋਂ, ਆਪਣੀ ਰੁੱਝ ਚੋਂ ਕੁਝ ਸਮਾਂ ਕੱਢਿਆ ਔਰ SBS ਪੰਜਾਬੀ ਆਸਟ੍ਰੇਲੀਆ ਦੇ ਸੁਣਨ ਵਾਲਿਆਂ ਵਾਸਤੇ ਸਾਡੇ ਨਾਲ ਇਹ ਗੱਲਬਾਤ ਕੀਤੀ। ਮੈਂ ਔਰ ਮੇਰੀ ਸਾਰੀ ਸਮੁੱਚੀ ਟੀਮ ਤੁਹਾਡਾ ਦਿਲੋਂ ਜਾਨੋਂ ਧੰਨਵਾਦੀ ਹੈ ਔਰ ਸ਼ੁਕਰੀਆ ਅਸੀਂ ਅਦਾ ਕਰਨੇ।
ਜੀ ਬਹੁਤ ਮੁਹੱਬਤਾਂ ਜੀ, ਬਹੁਤ ਸ਼ੁਕਰੀਆ, ਸਾਰੇ ਸੁਣਨ ਵਾਲਿਆਂ ਦਾ ਵੀ ਸ਼ੁਕਰੀਆ ਔਰ ਇਨਸ਼ਾਅੱਲਾ ਫਿਰ ਮੌਕਾ ਮਿਲਿਆ ਤੇ ਫਿਰ ਹਾਜ਼ਰ ਹੋਵਾਂਗੇ। ਵਸਦੇ ਰਹੋ ਜੀ।
ਜੀ ਜ਼ਰੂਰ। ਇਹ ਸੰਜੀਵ ਇਰਸ਼ਾਦ ਸਿੱਧੂ ਜੀ, ਜਿਹੜੇ ਕਿ ਲਹਿੰਦੇ ਪੰਜਾਬ ਤੋਂ ਪੰਜਾਬੀ ਸ਼ਾਇਰੀ ਦਾ ਇੱਕ ਵੱਡਾ ਨਾਂ ਸਨ, ਉਹਨਾਂ ਨਾਲ ਕੀਤੀ ਗਈ ਇਹ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੇ ਕੀਤੀ। ਸੋ ਫਿਲਹਾਲ ਮਾਈਕ੍ਰੋਫੋਨ ਦੇ ਇਸ ਪਾਸਿਓਂ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਮਸੂਦ ਮੱਲੀ ਇਹ ਸਾਰੀ ਗੱਲਬਾਤ ਤੋਂ ਬਾਅਦ ਮਾਈਕ ਸਪੁਰਦ ਕਰਦਾ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।
Hear more stories in your language by visiting sbs.com.au.